ਇੱਛਾ ਤਾਂ ਪੈਦਾ ਹੁੰਦੀ ਹੈ ਨਾ, ਇੱਛਾ ਨੂੰ ਪ੍ਰਗਟੇ ਨਹੀਂ ਕਰਦਾ ਉਹ, ਬੋਲਦਾ ਤਾਂ ਫਿਰ ਹੈ ਉਹ ਜਿਹੜੀ ਅੰਦਰ ਜੀਵ ਹੈ ਨਾ ਮਨ ਦੀ ਇੱਛਾ ਪੈਦਾ ਕਰਨ ਵਾਲੀ, ਕਿਸੇ ਪਾ ਬੁੱਧੀ ਦਾ ਨਾ ਹੀ ਹੈ, ਬੁੱਧੀ ਉਹ ਪੈਦਾ ਕਰਦੀ ਹੈ, ਇੱਛਾ ਹੋਰ ਕੌਣ ਕਰਦਾ, ਮਨ ਬੁੱਧੀ ਦੋ ਰਲ ਕੇ ਪੈਦਾ ਕਰਦੇ ਨੇ। ਇਹ ਕੂੜ ਹੈ ਉਹਦੇ ਚ, ਕੂੜ ਕਿਉਂ, ਕੂੜ ਕੀ ਹੈ ਮਾਇਆ, ਮਾਇਆ ਦੀ ਇੱਛਾ ਮਾਇਆ ਦਵੋ, ਇਹ ਸਭ ਕੂੜ ਹੈ, ਮਾਇਆ ਦੀ ਇੱਛਾ ਮਾਇਆ ਦਵੋ। ਜੇਵਾ ਨੂੰ ਇਹ ਸੂਤ ਕਹਿ, ਮਾਇਆ ਜੋ ਦੇਖਦੀ ਹੈ ਅੱਖ ਨਾਲ ਉਹਨੂੰ ਚਾਹੁੰਦੀ ਹੈ ਵੀ ਇਹ ਮੈਨੂੰ ਮਿਲੇ, ਪ੍ਰਾਪਤੀ ਕਰੇ, ਜੋ ਦੇਖਦੀ ਹੈ ਉਹਦੇ ਨਾਲ ਸੰਬੰਧ ਬਣਾਏ ਹੋਏ ਨੇ, ਦੋਸਤ ਮਿੱਤਰ ਨੇ, ਰਿਸ਼ਤੇਦਾਰ ਨੇ, ਭਾਈ ਭਤੀਜੇ ਨੇ, ਮਾਂ ਬਾਪ ਨੇ, ਧੀਆਂ ਪੁੱਤ ਨੇ, ਦੇਖੇ ਨੇ ਨਾ ਅੱਖ ਨਾਲ, ਦੇਖਿਆ ਕੀ ਹੈ, ਦੇਖਿਆ ਕੀ ਹੈ, ਸਰੀਰ ਆਤਮਾ ਦਾ ਨਾ ਆਪਣੀ ਦੇਖੀ ਹੈ ਨਾ ਕਿਸੇ ਦੀ ਦੇਖੀ, ਆਤਮਾ ਕਿਸੇ ਦੀ ਵੀ ਨਹੀਂ ਦੇਖੀ, ਨਾ ਆਪਣੀ ਦੇਖੀ ਹੈ ਨਾ ਕਿਸੇ ਦੀ ਦੇਖੀ ਹੈ, ਜੋ ਦੇਖਿਆ ਉਹ ਕੂੜ ਹੈ, ਜੋ ਸੱਚ ਹੈ ਅੱਖ ਨਾਲ ਦੀਦਾ ਨਹੀਂ। ਜੇਬਾ ਰੁਕੀ ਸੂਤਕ ਹੈ, ਕੂੜ ਹੈ, ਕੂੜ ਸੂਤਕ ਕਰਕੇ ਹੀ ਪੰਡਿਤ ਨੇ ਖਾਣਾ ਪੀਣਾ ਪਵਿੱਤਰ ਮੰਨ ਲਿਆ, ਖਾਣਾ ਪੀਣਾ ਦਾ ਸਰੀਰ ਚੱਲਿਆ ਜਾਣਾ, ਬੁੱਧੀ ਦੇ ਦਾ ਕੀ ਅਸਰ ਪਊਗੀ ਖਾਣ ਪੀਣ ਦਾ, ਖਾਣ ਅਕਲ ਨੇ ਖਾਣਾ ਕੁਛ, ਮਨ ਨੇ ਖਾਣਾ ਕੁਛ, ਉਹ ਮਾਨਵ ਪਵਿੱਤਰ ਕਿਵੇਂ ਹੋਜੂਗਾ, ਜੇ ਮਾਨਵ ਪਵਿੱਤਰ ਹੋਵੇ ਉਹਨਾਂ ਦਾ ਘਰ ਦਾ ਖਾਧੇ ਤੇ, ਜਿਹੜੇ ਘਰਦੇ ਨੇ ਉਹਨਾਂ ਦਾ ਖਾਧੇ ਨਹੀਂ ਹੁੰਦਾ ਪਵਿੱਤਰ, ਉਹਨਾਂ ਦਾ ਵੀ ਹੋਣਾ ਚਾਹੀਦਾ, ਉਹ ਵੀ ਤਾਂ ਘਰੇ ਨੇ, ਉਹ ਘਰਦੇ ਬੰਦਿਆਂ ਦਾ ਕਿਉਂ ਨਹੀਂ ਪਵਿੱਤਰ ਹੁੰਦਾ, ਉਹਨਾਂ ਦਾ ਹੁੰਦਾ ਨਹੀਂ, ਪੰਡਤ ਦਾ ਹੋਜੂਗਾ, ਹੋਰ ਕੋਈ ਗੱਲ ਮੈਂ ਬਾਕੀ ਉਹਦਾ ਨਹੀਂ ਹੁੰਦਾ, ਇਕੱਲੇ ਪੰਡਤ ਦਾ ਹੀ ਪਵਿੱਤਰ ਹੁੰਦਾ, ਪੰਡਤ ਨੇ ਇਕੱਲੇ ਨੇ ਨਹੀਂ ਖਾਣਾ, ਉਹਨਾਂ ਦੇ ਕਰਦਾ ਬਾਕੀ ਸਾਰੀ ਦੁਨੀਆ ਖਾਵੇ ਚਾਹੇ, ਇਹ ਨਹੀਂ ਹੈ ਵੀ ਕੋਈ ਵੀ ਨਹੀਂ ਖਾਂਦਾ, ਸਿਰਫ ਪੰਡਤ ਨਹੀਂ ਖਾਂਦਾ, ਪੰਡਤ ਆਪਣੇ ਆਪ ਨੂੰ ਸੁਪੀਰੀਅਰ ਸਮਝਦਾ ਨਾ, ਸਭ ਤੋਂ ਘਟੀਆ ਮਾਨ ਹੈ ਪੰਡਤ ਦਾ ਜਿਹੜਾ ਉਹੀ ਮੈਲਾ ਹੋ ਜਾਂਦਾ, ਲੋਕਾਂ ਦਾ ਮੈਲਾ ਨਹੀਂ ਹੁੰਦਾ, ਉਹਦਾ ਮੈਲਾ ਹੋ ਜਾਂਦਾ, ਮਤਲਬ ਘਟੀਆ, ਉਹ ਘਟੀਆ ਨੂੰ ਖਤਰਾ ਹੈ, ਕਮਜ਼ੋਰ ਹੈ ਮਾਨਵ ਦਾ ਜਿਹਨੂੰ ਖਤਰਾ ਹੈ, ਜਿਹੜਾ ਮਜ਼ਬੂਤ ਹੈ ਉਹਨੂੰ ਖਤਰਾ ਨਹੀਂ ਹੈ, ਉਹਦਾ ਤਾਂ ਮਨ ਕਮਜ਼ੋਰ ਹੈ, ਫਿਰ ਜਿਹਨੂੰ ਖਤਰਾ ਵੀ ਵਲੀਨ ਨਾ ਹੋ ਜਾਵੇ, ਮੇਰਾ ਡਰ ਹੈ, ਭੈ ਹੈ ਉਹਨੂੰ, ਦੂਜੇ ਨੂੰ ਕੋਈ ਭੈ ਨਹੀਂ, ਭੈ ਅਗਿਆਨਤਾ ਦੀ ਨਿਸ਼ਾਨੀ ਹੁੰਦੀ ਹੈ, ਜਿੰਨਾ ਕਿਸੇ ਨੂੰ ਭੈ ਜ਼ਿਆਦਾ ਹੈ ਉਨੀ ਉਹ ਅਗਿਆਨਤਾ ਜ਼ਿਆਦਾ ਉਹਦੇ ਵਿੱਚ, ਜੇ ਪੰਡਿਤ ਨੂੰ ਪਾਇਆ ਯਾਦ ਆ ਉਹਦਾ ਪਖੰਡ ਹੈ, ਜਾਣ ਬੁੱਝ ਕੇ ਕਰਦਾ ਵੀ ਮੈਨੂੰ ਸੁਪੀਰੀਅਰ ਮੰਨ, ਕਿਆ ਫਿਰ ਹੋ ਗਿਆ ਨਹੀਂ, ਜੇ ਮੰਨ ਕੇ ਕਰਦਾ ਉਹ ਸੱਚ ਫਿਰ ਹੋ ਗਿਆ ਨਹੀਂ। ਜੀਵਾ ਸੂਤ ਕੂੜ, ਦੋ ਗੱਲਾਂ ਜਿਹੜੀਆਂ ਆਈਆਂ ਨੇ, ਦੋ ਗੱਲਾਂ ਧਰਮ ਨਾਲ ਰਿਲੇਟਡ ਨੇ, ਇਹ ਦੋਏ ਗੱਲਾਂ ਹੁਣ ਤੱਕ ਕਿਹੜੀਆਂ ਕਿਹੜੀਆਂ ਆਈਆਂ ਨੇ,
ਮਨ ਕਾ ਸੂਤਕ ਲੋਭ ਹੈ,
ਮਨ ਨਿਰਾਕਾਰੀ ਹੈ ਨਾ, ਨਿਰਾਕਾਰੀ ਦੁਨੀਆਂ ਦੀ ਗੱਲ, ਅੱਗੇ ਜਿਹਬਾ ਇਹ ਵੀ ਨਿਰਾਕਾਰੀ ਦੁਨੀਆਂ ਦੀ, ਜਿਹੜੀ ਤੀਜੀ ਗੱਲ ਆਉਣੀ ਹੈ ਨਿਰਾਕਾਰੀ ਦੁਨੀਆਂ ਦੀ, ਇਹਨੂੰ ਦੂਜੀ ਦੁਨੀਆਂ ਦੇ ਵਿੱਚ ਨਾਲ ਅਰਥ ਕਰ ਲਵੇ, ਤੇ ਤੀਜੀ ਵੀ ਇਹ ਦੁਨੀਆਂ ਦੇ ਵਿੱਚ ਅਰਥ ਕਰ ਲੈਂਦੇ ਨੇ।
ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ,
ਆਹ ਦੇਖੋ ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ, ਇਹ ਵੀ ਨਿਰਾਕਾਰੀ ਦੁਨੀਆਂ ਦੀ ਤਰੀਆ ਹੈ ਔਰ ਨਿਰਾਕਾਰੀ ਦੁਨੀਆਂ ਦਾ ਰੂਪ ਹੈ, ਇਹ ਦੋ ਗੱਲਾਂ ਪਿਛਲੀਆਂ, ਨਕਸ਼ਾ ਜਿਹੜਾ ਦੋ ਚੀਜ਼ਾਂ ਨੇ, ਪਹਿਲਾਂ ਨਿਰਾਕਾਰੀ ਦੁਨੀਆਂ ਦੀਆਂ ਨੇ, ਆ ਤੀਜੀ ਇਹ ਦੁਨੀਆਂ ਦੇ ਵਿੱਚ ਕਿਵੇਂ ਆ ਗਈ ਗੱਲ, ਤੀਜੀ ਉੱਥੇ ਹੀ ਜਾਊਗੀ, ਇਹ ਔਖਾ, ਇਹਦਾ ਅਰਥ ਕਰਨਾ ਔਖਾ ਹੋ ਗਿਆ, ਉਹ ਤਾਂ ਸੌਖਾ ਸੀ, ਉਹ ਤਾਂ ਸੀਗਾ ਅਸਮਾਨ 'ਚ ਜਾਣਤਾ ਉੱਥੇ, ਹੁਣ ਤੀਜੀ ਚੀਜ਼ ਦਿਖਾਉਂਦਾ ਨਹੀਂ ਦਿਖਦੀ, ਹੁਣ ਇੱਥੇ ਆ ਕੇ ਔਖਾ ਹੋ ਗਿਆ, ਇੱਥੇ ਤਾਂ ਆਪਾਂ ਕਰਨਾ ਵਰਤਰੀ ਹੈ ਵਰਤਨ ਰੂਪ, ਇੱਥੇ ਵਰਤਰੀ ਹੈ ਹੁੰਦੀ ਹੋਈ ਨਹੀਂ, ਕਿਸੇ ਦੀ ਕੋਈ ਔਰਤ ਹੁੰਦੀ ਹੋਈ ਨਹੀਂ ਗੁਰਬਾਣੀ ਦੀ ਬੰਦੀ, ਤੁਸੀਂ ਬੰਦੀ ਜਾਓ, ਕਾਕੀ ਮਤ ਪਿਤਾ ਕਹੋ ਕਾਕੋ ਕੌਣ ਪੁਰਖ ਕੀ, ਇੱਥੇ ਤਾਂ ਘੱਟਤੀ ਤਰੀਕੇ ਤਾਂ ਹੁੰਦੀ ਹੋਈ ਹੁੰਦੀ ਹੈ, ਤਾਂ ਕਿਵੇਂ ਮੰਨ ਲਾਂਗੇ ਇੱਥੇ ਤਰੀਆਂ ਹੁੰਦੀ ਹੈ, ਪਰ ਬਾਣੀ ਨਹੀਂ ਬਣਦੀ ਕਿਸੇ ਨੂੰ ਕਿਸੇ ਦੀ ਔਰਤ, ਕਿਸੇ ਨੂੰ ਕਿਸੇ ਦਾ ਬਾਪ, ਕਿਸੇ ਨੂੰ ਕਿਸੇ ਦਾ ਪੁੱਤ, ਤਾਂ ਬਣਦੀ ਉਹ ਨਹੀਂ ਬਾਣੀ, ਤੁਸੀਂ ਇਹ ਦੁਨੀਆਂ 'ਚ ਅਰਥ ਨਹੀਂ ਕਰ ਸਕਦੇ ਇਹਦੇ, ਜੇ ਕਰੋਗੇ ਤਾਂ ਮੂਰਖ ਹੋ, ਫਿਰ ਗੁਰਬਾਣੀ ਦੇ ਅਰਥ ਕਿਵੇਂ ਠੀਕ ਹੋ। ਇਹਦੇ ਅਰਥ ਨਿਰਾਧਾਰੀ ਦੁਨੀਆਂ ਦੇ ਹੋਣਗੇ, ਮੂਰਖਾਂ ਨੇ ਇੱਛਾ ਕਰ ਲਏ, ਉਹ ਗੱਲ ਭੁੱਲ ਗਏ, ਇਹਦਾ ਮਤਲਬ ਉਹ ਗੱਲ ਭੁੱਲ ਗਏ ਕੌਣ ਪੁਰਖ ਕੀ ਜੋਈ। ਜੇ ਉਹ ਗੱਲ ਯਾਦ ਹੁੰਦੀ ਨਾ ਕੌਣ ਪੁਰਖ ਕੀ ਜੋਈ, ਫਿਰ ਨਹੀਂ ਸੀ ਅਰਥ ਕਰ ਸਕਦੇ। ਇੰਨਾ ਕੁ ਦਿਮਾਗ ਹੁੰਦਾ ਵਿਦਵਾਨਾਂ ਦਾ, ਦੋ ਲਾਈਨਾਂ ਜਿਹੜੀਆਂ ਪਰੇ ਪੜ੍ਹਨੀਆਂ ਉੱਪਰਲੀਆਂ, ਉਹਦੇ ਬਾਅਦ ਜਦ ਤੀਜੀ ਲਾਈਨ 'ਚ ਚੌਥੀ 'ਚ ਆ ਜਾਂਦੇ ਨੇ, ਫਿਰ ਭੁੱਲ ਜਾਂਦੇ ਉੱਤੇ ਕੀ ਪੜ੍ਹ ਕੇ ਆਏ। ਤਿੰਨ ਕੁ ਲਾਈਨਾਂ ਦੇ ਬਾਅਦ ਭੁੱਲ ਜਾਂਦੇ ਨੇ, ਉੱਪਰਲੀ ਲਾਈਨ ਔਰ ਦੂਈ ਲਾਈਨ ਤਾਂ ਸ਼ਾਇਦ ਯਾਦ ਰਹਿ ਜਾਂਦੀ ਹੋਵੇ, ਪਰ ਤੀਜੀ ਚੌਥੀ 'ਤੇ ਤਾਂ ਭੁੱਲੇ ਜਾਂਦੇ ਨੇ ਸਾਰੇ। ਸਾਫ ਸੁਣ ਤੀਜੀ ਚੌਥੀ ਲਾਈਨ ਦੇ ਵਿੱਚ ਆਪਾ ਵਿਰੋਧੀ ਅਰਥ ਕਰ ਜਾਂਦਾ, ਜਗ੍ਹਾ ਜਗ੍ਹਾ ਦੇਖਿਆ, ਉਹਨੂੰ ਪਤਾ ਨਹੀਂ ਦੋ ਲਾਈਨਾਂ ਮੈਂ ਉੱਪਰ ਕੀ ਲਿਖਿਆ ਆ, ਥੱਲੇ ਦੋ ਲਾਈਨਾਂ ਛੱਡ ਕੇ ਜਿਹੜੇ ਅਰਥ ਕਰੇ ਨੇ ਬਿਲਕੁਲ ਆਪਾ ਵਿਰੋਧੀ ਕਰ ਜਾਂਦਾ। ਵਿਦਵਾਨ ਹੈ ਨਾ, ਇੰਨੀ ਕੁ ਬੁੱਧੀ ਹੁੰਦੀ ਹੈ ਇਹਨਾਂ ਦੀ, ਜਦੇ ਭੁੱਲ ਜਾਂਦੇ ਨੇ ਕਰਕੇ ਅਰਥ। ਕੌਣ ਪੁਰਖ ਕੀ ਜੋਈ ਨਹੀਂ ਅਰਥ ਕਰ ਸਕਦੇ, ਗੁਰਬਾਣੀ ਨਹੀਂ ਮੰਨਦੀ ਕੋਈ ਕਿਸੇ ਦੀ ਔਰਤ ਹੁੰਦੀ ਹੈ, ਗੁਰਬਾਣੀ ਦੀ ਭਾਸ਼ਾ ਜਿਹਨੂੰ ਮੰਨਿਆ ਜਾਂਦਾ ਸੰਸਾਰੀ ਭਾਸ਼ਾ ਚ ਮੰਨਿਆ ਜਾਂਦਾ, ਸੰਸਾਰ ਮੰਨਦਾ, ਨਾ ਕੋਈ ਮਾਂ ਮੰਨਦਾ ਕਾਕੀ ਬਾਤ, ਕਿਉਂਕਿ ਆਤਮਾ ਦੇ ਲੈਵਲ ਤੇ ਗੱਲ ਕਰਨਾ ਬਾਣੀ ਨੇ ਕਰਨੀ ਹੈ। ਆਤਮਾ ਦੇ ਲੈਵਲ ਤੇ ਤਾਂ ਆਤਮਾ ਦਾ ਆਪਣੇ ਗਾਲ ਹੈ, ਅੱਧੀ ਅੰਦਰ ਹੈ ਸਾਹ ਲੈਂਦੀ ਅੱਧੀ ਬਾਹਰ ਹੈ, ਇਹਨਾਂ ਦਾ ਰਿਸ਼ਤਾ ਉਸ ਵਿੱਚ, ਹੋਰ ਕਿਸੇ ਨਾਲ ਇਹਦਾ ਰਿਸ਼ਤਾ ਹੀ ਨਹੀਂ, ਬਾਹਰ ਇਹਦਾ ਕਿਸੇ ਨਾਲ ਰਿਸ਼ਤਾ ਨਹੀਂ। ਆਤਮਾ ਦੇ ਦੋ ਟੁਕੜੇ ਨੇ, ਇਹਨਾਂ ਦਾ ਹੀ ਆਪਸ ਵਿੱਚ ਹੀ ਰਿਸ਼ਤਾ ਹੈ ਬਸ। ਜਿੰਨੇ ਵੀ ਰਿਸ਼ਤੇ ਕਹੇ ਨੇ ਗੁਰਦੇਵ ਨਾਲ ਕਹੇ ਹੋਏ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ, ਗੁਰਦੇਵ ਸਖਾ ਗਿਆਨ ਪੰਜਨ, ਉਹ ਗੁਰਦੇਵ 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 ਲਫ਼ਜ਼ ਜਿਹੜਾ ਆਇਆ ਹੋਇਆ ਉੱਥੋਂ ਇਹ ਪਤਾ ਲੱਗਦਾ ਸਾਰੇ ਰਿਸ਼ਤੇ ਇਕੱਲੇ ਗੁਰਦੇਵ ਨਾਲ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਹੁਣ ਦੱਸੋ ਜਿਹਨੂੰ ਮਾਤਾ ਕਹਿਤਾ, ਜਿਹਨੂੰ ਪਿਤਾ ਕਹਿਤਾ, ਬੰਧਵ ਉਹਨੂੰ ਭਰਾਤਾ ਕਿਵੇਂ ਕਹਿਤਾ। ਗੱਲ ਅਕਲ ਦੀ ਹੈ, ਕੌਣ ਮੰਨੂ ਇਹਨੂੰ ਦੁਨੀਆਂ ਦੇ ਵਿੱਚ, ਇਹ ਭਾਸ਼ਾ ਨੂੰ ਕਿਹੜਾ ਮੰਨੂਗਾ, ਸੰਸਾਰੀ ਭਾਸ਼ਾ ਜੇ ਹੋਵੇ ਤਾਂ ਅਕਲ ਦੀ ਗੱਲ ਹੈ ਕੋਈ, ਇਹ ਉਹ ਭਰਾਤਾ ਤਾਂ ਨਹੀਂ ਕਹਿ ਸਕਦੇ ਨਾ ਬਾਪ ਨੂੰ, ਪਿਤਾ ਔਰ ਮਾਤਾ ਦੋਏ ਨਹੀਂ ਕਹਿ ਸਕਦੇ। ਨਿਰਾਕਾਰੀ ਦੁਨੀਆ 'ਚ ਇਵੇਂ ਹੀ ਚੱਲਦੇ ਨੇ, ਸਾਰੇ ਰਿਸ਼ਤੇ ਇੱਕ ਨਾਲੇ ਨੇ, ਰਾਖਾ ਤੂੰ ਮੇਰਾ ਰਾਖਾ ਸਭਨੀ ਥਾਂ, ਉਹ ਜਿਹੜਾ ਅੰਦਰਲਾ ਅੱਧਾ ਹੈ ਨਾ ਉਹਦੇ ਨਾਲ ਸਾਰੇ ਰਿਸ਼ਤੇ ਨੇ, ਹੋਰ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ, ਇਹਦਾ ਕਿਸੇ ਨਾਲ ਵੀ ਨਹੀਂ ਹੈ, ਇੱਕ ਦਾ ਨਹੀਂ ਰਿਸ਼ਤਾ ਕਿਸੇ ਨਾਲ ਹੈ ਬਸ, ਜਾਂ ਇੱਕ ਹੋ ਜਾਵੇ। ਇਹ ਦੋਹਾਂ ਅੱਧਿਆ ਅੱਧਾ ਦਾ ਰਿਸ਼ਤਾ, ਅੱਧਾ ਹੋ ਅੱਧਾ ਹੋ, ਇਹ ਦੋਹਾਂ ਦੇ ਕੋਲ ਬਸ, ਫਿਰ ਸੱਚਖੰਡ ਸਾਰੇ ਬਰਾਬਰ ਨੇ, ਹੋਰ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ, ਹੋਰ ਤਾਂ ਕੋਈ ਰਿਸ਼ਤਾ ਨਹੀਂ। ਪਰਤਰੀਆ ਦਾ ਮਤਲਬ ਕੀ ਹੋਇਆ, ਪਰਾਈ ਮਤ, ਤ੍ਰਿਆ ਮਤ ਹੁੰਦੀ ਹੈ, ਹੁਣ ਕਿਵੇਂ ਪਤਾ ਲੱਗਿਆ ਮਤ ਤ੍ਰਿਆ ਹੁੰਦੀ ਹੈ, ਜੋਏ ਖਸਮ ਹੈ ਜਾਇਆ ਹੈ, ਉਲਟੀ ਗੱਲ, ਜੋਏ ਕਾਰਤ ਨੇ ਆਪਣਾ ਖਸਮ ਪੈਦਾ ਕੀਤਾ, ਕਾਹਦੇ ਨਾਲ ਪੈਦਾ ਕਰ ਲਿਆ ਬਈ, ਬਹੁਤ ਪੁੱਠੀ ਗੱਲ ਹੈ ਬ੍ਰਹਮ ਗਿਆਨ ਦੀ, ਬਹੁਤ ਉਲਟੀ ਗੱਲ ਹੈ ਸਮਝਣੀ, ਜੋਏ ਨੇ ਔਰਤ ਨੇ ਆਪਣਾ ਪਤੀ ਪੈਦਾ ਕਰ ਲਿਆ, ਪਤੀ ਦੇ ਬਿਨਾਂ ਆਦਮੀ ਪੈਦਾ ਕਰ, ਉਹਦਾ ਬੱਚਾ ਕਿਵੇਂ ਪੈਦਾ ਹੋ ਗਿਆ, ਪਹਿਲੀ ਤਾਂ ਗੱਲ ਇਹ ਹੈ, ਜੇ ਬਾਣੀ ਵਿਚਾਰਦੇ ਨਾ, ਜਾਂ ਵਿਦਵਾਨਾਂ ਨੇ ਵਿਚਾਰੀ ਹੈ, ਮੱਤ ਮਾਰਤੀ ਕਬੀਰ ਨੇ ਪੜਤਾਂ ਦੀ, ਕਹਿੰਦਾ ਕਰੋ ਅਰਥ, ਬੂਝੋ ਮੋਰ ਗਿਆ ਨਾ ਤਾਂ ਹੀ ਕਹਿੰਦਾ ਉਹ, ਕਰੋ ਅਰਥ ਇਹਦੇ ਕਿਵੇਂ ਕਰਦੇ, ਗੱਲ ਸੱਚ ਹੈ, ਬਾਣੀ ਸੱਚੀ ਹੈ, ਉਹ ਅਰਥ ਵਿਦਵਾਨ ਕਰਕੇ ਦਿਖਾਵੇ, ਜੋ ਇਹ ਖਸਮ ਜਾਇਆ, ਉਹ ਪਏ ਨੇ ਅਰਥ ਕੀਤੇ, ਪਤਾ ਸਾਨੂੰ ਕੀ ਕੀਤੇ ਨੇ, ਉਹਨਾਂ ਕਿਤੇ ਕਿਤੇ ਉੜ ਜੇ, ਬਿਨ ਸਰਬਣੀ ਖੀਰ ਪਿਆ, ਹੁਣ ਕੰਨਾਂ ਨਾਲ ਕੋਈ ਦੁੱਧ ਪੀਂਦਾ ਦੇਖਿਆ, ਸਰਬਣ ਤਾਂ ਕੰਨ ਹੁੰਦੇ ਨੇ, ਕੰਨਾਂ ਦੇ ਬਿਨਾਂ ਦੁੱਧ ਪਿਲਾ ਦਿੱਤਾ, ਜੇ ਕਾਨੇ ਦੀ ਦੁੱਧ ਪਾ ਲਈਏ ਕਿਸੇ ਦੇ, ਜਿਹੜਾ ਮਾੜਾ ਮੋਟਾ ਸੁਣਦਾ ਉਹ ਵੀ ਬੰਦ ਹੋ ਜੂ। ਕੰਨ ਰੋਗੀ ਹੋ ਜਾਣਗੇ, ਨੁਕਸਾਨ ਹੋਊਗਾ। ਇਹ ਨਿਰਾਕਾਰੀ ਦੁਨੀਆਂ ਦੇ ਸਰੀਰਾਂ ਦੀ ਇੱਦਾਂ ਹੀ ਹੁੰਦੀ ਹੈ। ਜੋਏ ਕੌਣ ਹੈ? ਜੋਏ ਬੁੱਧੀ। ਜਿਹੜੀ ਮੱਤ ਹੈ ਸਾਡੇ ਕੋਲ ਜੋਏ, ਜਦੋਂ ਇਹਨੇ ਬ੍ਰਹਮ ਗਿਆਨ ਲੈਂਦੀ ਨੇ ਮਨ ਪੈਦਾ ਹੋ ਗਿਆ। ਜਿੰਨਾ ਚਿਰ ਦਾ ਮਨ ਮਨ ਹੈ ਉਨਾ ਚਿਰ ਦਾ ਬੱਚਾ ਹੈ। ਜਦ ਮਨ ਇੱਕ ਹੋ ਕੇ ਪੈਦਾ ਹੋਇਆ ਨਾ ਇਹ ਅੰਦਰੋਂ, ਫਿਰ ਇਹੀ ਹੈ ਬੁੱਧੀ ਦਾ ਖਸਮ ਹੈ। ਇਹ ਬੁੱਧੀ ਨੇ ਪੈਦਾ ਕੀਤਾ। ਸੂਰਡਾ ਪੜਾਵਤ ਗਰਕਾ ਤਰੀਕਾ ਤੇ ਗਰਕਾ ਤਰੀਕੇ ਮੈਂ ਸੁਹਾਗਣ ਹੋ ਗਈ ਔਰਤ ਸੁਹਾਗਣੇ ਤਰੀ ਹੋਈ ਹੁੰਦੀ ਹੈ। ਜਿਹੜੀ ਸੁਹਾਗਣ ਨੀ ਕਹਿੰਦੀ ਤਰੀ ਹੋਈ ਆ। ਜਾਕਾ ਥਿਰ ਸੋ ਉਹਦਾ ਸੁਹਾਗ ਥਿਰ ਹੋ ਗਿਆ। ਬਹੁਤ ਔਖੀ ਗੱਲ ਹੈ, ਔਖੀ ਵੀ ਨਹੀਂ ਹੈ। ਵਸੇ ਫਰ ਇਹ ਅਲਜਬਰਾ ਇਹੋ ਜਿਹਾ ਹੀ ਹੈ, ਇਹ ਅਲਜਬਰਾ ਇਹੋ ਜਿਹਾ ਹੀ ਹੈ, ਪੁੱਠਾ ਹੀ ਹੈ। ਸਾਰੀ ਗੱਲ ਨਿਰਾਕਾਰ ਦੀ ਦੁਨੀਆਂ ਦੀ ਪੁੱਠੀ ਹੈ ਸੰਸਾਰ ਨਾਲੋਂ। ਸੰਸਾਰੀ ਬੋਲੀ ਨਾ ਦਮ ਉਲਟਾ ਸਭ ਕੁਛ। ਮੇਰੇ ਸਰਬਣੀ ਖੀਰ ਪਿਆ ਆ, ਪਹਿਲਾਂ ਤਾਂ ਕੰਨਾਂ ਨਾਲ ਆ ਬਾਣੀ ਸੁਣੀ, ਇਹਦਾ ਸੁਣੀ ਬੁੱਧੀ ਨੇ ਆਪ, ਮਨ ਨੂੰ ਪਾਸ ਆਊਟ ਕੀਤੀ, ਮਨ ਨੂੰ ਪੜਾਇਆ। ਗੁਰਬਾਣੀ ਜਿਹੜੀ ਆਪਾਂ ਬੋਲਦੇ ਆ, ਅਕਲ ਸੁਣਦੀ ਹੈ, ਅਕਲ ਸਮਝਦੀ ਹੈ, ਮਨ ਨੂੰ ਪਾਸ ਆਊਟ ਕਰਦੀ ਹੈ, ਪੜਾਉਂਦੀ ਹੈ ਮਨ ਨੂੰ ਸਮਝਾਉਂਦੀ ਹੈ ਨਾ, ਆਪ ਸਮਝ ਕੇ ਮਨ ਨੂੰ ਸਮਝਾਉਂਦੀ ਹੈ ਬੁੱਧੀ। ਮਨ ਦਾ ਨਹੀਂ ਤਾਂ ਬੁੱਧੀ ਬਣਾਉਂਦੀ ਹੈ, ਕਿਉਂਕਿ ਸਮਝਣਾ ਬੁੱਧੀ ਦਾ ਵਿਸ਼ਾ ਨਾ, ਮਨ ਨੂੰ ਮਨਾਉਣਾ ਬੁੱਧੀ ਦਾ ਵਿਸ਼ਾ। ਇਹ ਸਰਵਣਾ ਨਾਲ ਸੁਣਦੀ ਹੈ ਬੁੱਧੀ, ਪਰ ਜਦੋਂ ਅੰਦਰ ਇੱਕ ਹੋ ਕੇ ਉੱਗਦਾ ਨਾ ਸਤਿਗੁਰ, ਉਦੋਂ ਫਿਰ ਬਿਰਕੰਨੀ ਸੁਣਨ ਵਾਲੀ ਗੱਲ ਆ ਜਾਂਦੀ ਹੈ। ਫਿਰ ਸਰਵਣੀ ਖੀਰ ਪਿਆ, ਸਮਝ ਲੱਗੀ ਗੱਲ ਦੀ? ਕਿੱਥੇ ਗਈ ਹੈ? ਜਾ ਜਾਇਆ ਤਾਂ ਫਿਰ ਕੰਨਾਂ ਦੀ ਲੋੜ ਨਹੀਂ, ਬਿਨ ਸਰਵਣੀ ਖੀਰ ਪਿਆ ਆ। ਫਿਰ ਡਾਇਰੈਕਟ ਜਿਹੜੀ ਤੁਰਕੀ ਬਾਣੀ ਨਾਲ ਸੰਪਰਕ ਹੋ ਗਿਆ ਉਹਦਾ, ਫਿਰ ਬਿਰਕੰਨੀ ਸੁਣਨਾ, ਅੱਖਾਂ ਵਾਜੋ ਵੇਖਣਾ, ਬਿਰਕੰਨੀ ਸੁਣਨਾ, ਪੈਰਾਂ ਵਾਜੋ ਚੱਲਣਾ, ਬਿਨ ਹੱਥੀ ਕਰਨਾ, ਨਾਨਕ ਹੁਕਮ ਪਛਾਣ ਕੇ ਤੋ ਕਸਮੇ ਮਿਲਣਾ। ਤਾਂ ਇਹਨਾਂ ਉਤਲੀਆਂ ਪੰਕਤੀਆਂ ਦੇ ਅਰਥ ਹੋਣਗੇ ਜਾ ਕੇ। ਇਹ ਬਦਲੀ ਹੋਈ ਅਵਸਥਾ ਦੀ ਗੱਲ ਹੈ, ਹੁਣ ਉਹ ਤੁਰੀ ਅਵਸਥਾ ਦੀ ਗੱਲ ਹੈ। ਮੈਨੂੰ ਸਰਵਣੀ ਖੀਰ ਪਿਆ ਤਾਂ ਤੁਰੀ ਅਵਸਥਾ ਦੇ ਜਾ ਕੇ ਆ ਇਸ ਸਰੀਰ, ਉੱਥੇ ਸਰੀਰ ਦੀ ਲੋੜ ਨਹੀਂ ਅੰਦਰ ਬਾਹਰਲੇ ਦੀ, ਬਿਲਕੁਲ ਲੋੜ ਨਹੀਂ। ਫਿਰ ਸਰੀਰ ਦੀ ਲੋੜ ਹੈ ਸਿਰਫ ਇੱਕ ਹੋਣ ਤੱਕ। ਜਿੰਨਾ ਚਿਰ ਇੱਕ ਨਹੀਂ ਨਾ ਹੁੰਦਾ ਉਨਾ ਚਿਰ ਸਰੀਰ ਦੀ ਲੋੜ ਹੈ, ਕੰਨਾਂ ਨਾਲ ਸੁਣਨ ਵਾਲੀ ਬਾਣੀ ਦੀ ਲੋੜ ਹੈ। ਇਹ ਕੋਹੇ ਤਾਂ ਉੱਗਵੇ ਹੀ ਹੈ, ਫਿਰ ਤਾਂ ਉੱਗਵੇ ਹੀ ਹੈ।
ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ,
ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ। ਜਿਹੜੀ ਪਰਤਰੀਆ ਦੇਖਣੀ ਹੈ, ਪਰਤਰੀਆ ਕੀ ਹੁੰਦੀ ਹੈ? ਮਨਮਤ ਪਰਤਰੀਆ, ਅੰਤਰਾਤਮਾ ਦੀ ਆਵਾਜ਼ ਸਮਝੀ ਇੱਕ, ਅੰਤਰਾਤਮਾ ਦੀ ਆਵਾਜ਼ ਸਮਝੀ ਇੱਕ, ਪਰਤਰੀਆ ਨਹੀਂ ਹੈ ਇਹ ਗੁਰਮੁਖ ਦੀ ਆਵਾਜ਼ ਹੈ, ਅੰਦਰ ਅੰਤਰ ਸੰਤ ਦੀ ਆਵਾਜ਼, ਅੰਦਰਲੇ ਦੀ ਆਵਾਜ਼ ਹੈ, ਅੰਦਰ ਸਭ ਦੇ ਇੱਕ ਹੈ। ਅੰਤਰਾਤਮਾ ਦੀ ਆਵਾਜ਼ ਤਾਂ ਪਰਮੇਸ਼ਰ ਦੀ ਆਵਾਜ਼ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਸੱਚ ਦੀ ਆਵਾਜ਼ ਕਹਿ ਲਓ, ਸੱਚ ਦੀ ਹੈ। ਆ ਜਿਹੜੀ ਦੂਜੀ ਆਵਾਜ਼ ਹੈ ਨਾ ਮਨਮਤ ਦੀ, ਆਪਾਂ ਆਪਣੀ ਬੁੱਧ ਹੈ ਜੇਤੀ, ਇਹ ਪਰਤਰੀ ਹੈ। ਕਿੰਨੀਆਂ ਮੱਤਾਂ ਨੇ ਪਰਤਰੀਆਂ ਹੋਈਆਂ ਹੋਈਆਂ ਹੈ? ਉਹ 474 ਪਰਤਰੀਆਂ ਦੇ ਹੀ ਨੇ, ਉਹ ਪਰਤਰੀਆਂ ਦੇ ਰੂਪ ਨੇ ਦਿਖਾਏ ਹੋਏ। ਪਰਤਰੀਆ ਪਰਤਨ, ਪਰਤਨ ਕੀ ਤਾਂ ਪਰਤਨ ਦਾ ਮਤਲਬ ਗਿਆਨ, ਧਨ ਗਿਆਨ ਨਾਮ ਧਨ, ਤ੍ਰਿਆ ਮਤ ਹੈ ਤੇ ਧਨ ਗਿਆਨ। ਉਹਦਾ ਰੂਪ ਜਿਹੜਾ ਦੇਖਣਾ ਜੋ ਦਿਖਾ ਰਹੀ ਹੈ ਜੋ ਦਰਸ਼ਨ ਕਰਾ ਰਹੀ ਹੈ ਮਤ ਸਿੱਧੂ ਮਤ ਕੀ ਦਰਸ਼ਨ ਕਰਾ ਰਹੀ ਹੈ ਸਿੱਧੂ ਮਤ ਵੀ ਕਰਾ ਰਹੀ ਹੈ ਸਿੱਧੂ ਸਾਲਾਹੀ ਸਾਲਾਹਣ ਦਰਸ਼ਨ ਰੂਪ ਅਪਾਰ ਰੂਪ ਹੈ ਦਰਸ਼ਨ ਕਹਿੰਦਾ ਅਪਾਰ ਰੂਪ ਹੈ ਕਹਿੰਦੇ ਵਧੀਆ ਤੋਂ ਵਧੀਆ ਮੂਰਤੀ ਸੁੰਦਰ ਤੋਂ ਸੁੰਦਰ ਘੜਦੇ ਨੇ ਕਹਿੰਦੇ ਉਹ ਤੋਂ ਸੁੰਦਰ ਹੋਰ ਕੋਈ ਨਹੀਂ ਹੈ ਫਿਰ ਵੀ ਰੂਪ ਅੱਖਾਂ ਨੂੰ ਦੇਖਣ ਵਾਲਾ ਹੀ ਆ ਗਿਆ ਅਪਾਰ ਰੂਪ ਦਾ ਦਰਸ਼ਨ ਚਾਹੁੰਦੇ ਨੇ ਅੰਦਰੋਂ ਰੂਪ ਤਾਂ ਹੈ ਨੀ ਗੁਰਬਾਣੀ ਕਹਿੰਦੀ ਹੈ ਰੂਪ ਨਾ ਰੰਗ ਨਾ ਰੇਖ ਕਿਛ ਤ੍ਰਿਗੁਣ ਤੇ ਪ੍ਰਭ ਉਹ ਰੂਪ ਦੇ ਉੱਤੇ ਟਿਕੇ ਹੋਏ ਨੇ ਸਾਰੇ ਸਾਰੀਆਂ ਬੱਤਾਂ ਪਰ ਤ੍ਰਿਆ ਪਰ ਤਨ
ਰੂਪ
ਰੂਪ ਰੂਪ ਦੇ ਉੱਤੇ ਹੀ ਇਸਤਰੀ ਟਿਕੀ ਹੋਈ ਹੈ ਦੇਖੋ ਰੂਪ ਦਾ ਜਿਹੜਾ ਭਗਤੀ ਹੈ ਇਸਤਰੀ ਦੀ ਭਗਤੀ ਆਦਮੀ ਦੀ ਭਗਤੀ ਨਹੀਂ ਹੈ ਆਦਮੀ ਦੀ ਭਗਤੀ ਅਨੂਪ ਹੈ ਰੂਪ ਅਨੂਪ ਰੂਪ ਤਾਂ ਹੈ ਆਦਮੀ ਦੀ ਭਗਤੀ ਅਨੂਪ ਰੂਪ ਹੈ ਅਨੂਪ ਤੇਰਾ ਦਰਸਾਰਾ ਤੇਰਾ ਦਰਸ਼ਨ ਹੈ ਰੂਪ ਨਹੀਂ ਹੈ ਅਨੂਪ ਹੈ ਤੇਰਾ ਰੂਪ ਅਗਮ ਹੈ ਤੇਰਾ ਰੂਪ ਕੈਸਾ ਬੁੱਧੀ ਤੋਂ ਪਰੇ ਹੈ ਬੁੱਧੀ ਨਹੀਂ ਚਿਤ ਪ ਸਕਦੀ ਸਾਰੇ ਚਿਤਮੇ ਹੋਏ ਰੂਪ ਨੇ ਜਿੰਨੇ ਪੱਥਰ ਘੜੇ ਹੋਏ ਨੇ ਸਾਰੇ ਨਕਸ਼ੇ ਬੁੱਧੀ ਦੇ ਬਣਾਏ ਹੋਏ ਨੇ ਜਿੰਨੇ ਰੂਪ ਨੇ ਬੁੱਧੀ ਦੀ ਪਹੁੰਚ ਤੋਂ ਪਰੇ ਹੈ ਚਿਤਰਿਆ ਨਹੀਂ ਜਾ ਸਕਦਾ ਬੁੱਧੀ ਦੀ ਕਲਪਨਾ ਤੋਂ ਪਰੇ ਹੈ ਸੋਚਿਆ ਨਹੀਂ ਜਾ ਸਕਦਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸ਼ਨ ਹੈ ਜਿਹੜਾ ਤੇਰਾ ਅਨੂਪ ਹੈ ਉਹਦੀ ਉਪਮਾ ਹੀ ਨਹੀਂ ਹੈ ਸੰਸਾਰ 'ਚ ਸੰਸਾਰ ਜਿਹਾ ਜਿਹਾ ਰੂਪ ਹੁੰਦਾ ਹੀ ਨਹੀਂ ਉਹਨੂੰ ਅਰੂਪ ਕਹਿਤਾ ਕਿਉਂਕਿ ਤੇਰਾ ਜਿਹੜਾ ਦਰਸਾਰਾ ਅਨੂਪ ਹੈ ਵੇਦ ਪੜ੍ਹੇ ਪੜ ਪੰਡਿਤ ਮੂਹੇ ਰੂਪ ਦੇਖ ਦੇਖ
ਹਰੀ
ਜਿਹੜੀ ਇੱਥੇ ਵੀ ਆਇਆ ਨਾ ਤ੍ਰਿਆ ਪਰ ਤਨ ਰੂਪ ਤ੍ਰਿਆ ਜਿਹੜੀ ਹੈ ਜੁੜੀ ਹੋਈ ਹੈ ਰੂਪ ਨਾਲ ਸੰਸਾਰ ਨਾਲ ਜੁੜੀ ਹੋਈ ਹੈ ਇਸ ਕਰਕੇ ਹਿੰਦੂ ਮਤ ਇਹਨੂੰ ਮਾਇਆ ਦੀ ਮੂਰਤੀ ਮੰਨਦਾ ਬਿਲਕੁਲ ਠੀਕ ਹੈ ਗੁਰਮਤ ਵੀ ਇਹੀ ਮੰਨਦੀ ਹੈ ਸਿੱਖਾਂ ਨੂੰ ਪਤਾ ਨਹੀਂ ਇਸ ਗੱਲ ਇਸ ਪੁਆਇੰਟ ਤੇ ਇਕੱਲੇ ਪੁਆਇੰਟ ਤੇ ਗੁਰਮਤ ਨਾਲ ਖੜੀ ਹੈ ਹਿੰਦੂ ਮਤ ਦੇ ਹੋਰ ਕੋਈ ਪੁਆਇੰਟ ਨਹੀਂ ਸਾਰੇ ਪੁਆਇੰਟ ਉਹ ਤੋਂ ਡਿਫਰ ਕਰਦੀ ਹੈ ਗੁਰਮਤ ਹਿੰਦੂ ਮਤ ਤੋਂ ਪਰ ਇੱਕ ਇਸ ਪੁਆਇੰਟ ਦੇ ਨਾਲ ਖੜੀ ਹੈ ਕਬੀਰ ਕਹਿੰਦਾ ਅਰਧ ਸਰੀਰ ਹੀ ਨਾਲ ਨਾ ਤਾਤੇ ਹਿੰਦੂ ਹੀ ਮੈਂ ਹਿੰਦੂ ਚੰਗਾ ਇਸ ਪੁਆਇੰਟ ਤਾਂ ਅਸੀਂ ਹਿੰਦੂ ਹਾਂ ਉਹ ਹਿੰਦੂ ਉਹਨਾਂ ਕਹਿੰਦਾ ਉਹੀ ਕਬੀਰ ਕਹਿੰਦਾ ਹਿੰਦੂ ਉਹਨਾਂ ਤੁਰਕੂ ਪਰ ਇਸ ਪੁਆਇੰਟ ਤੇ ਅਸੀਂ ਹਿੰਦੂ ਹੀ ਚੰਗੇ ਹਾਂ ਮੈਂ ਇਹਨੂੰ ਹਿੰਦੂ ਕਹਿ ਲਓ ਮੈਂ ਹਿੰਦੂ ਕਹਾਉਣ ਨੂੰ ਤਿਆਰ ਹਾਂ ਅਰਧ ਸਰੀਰ ਹੀ ਹੈ ਇਨਕੰਪਲੀਟ ਮੈਨ ਹੈ ਇਹ ਸਰੀਰ ਪੂਰਾ ਨਹੀਂ ਹੈ ਇਹ ਅਜੋ ਉਸ ਕਾਬਲ ਨਹੀਂ ਹੈ ਉਹਨਾਂ ਬ੍ਰੇਨ ਇਹਦਾ ਸਰੀਰ ਉਹਦੀ ਬੁੱਧੀ ਨਹੀਂ ਹੈ ਅੰਦਰਲਾ ਸਰੀਰ ਕੰਪਲੀਟ ਨਹੀਂ ਹੈ ਇਹਦੀ ਬੁੱਧੀ ਜੰਮਣ ਦੇ ਕਾਬਲ ਨਹੀਂ ਹੈ ਕਿਵੇਂ ਦੁੱਧ ਦੀ ਗੱਲ ਕਰਦਾ ਫਰੀਦ ਦੁੱਧ ਦੀ ਗੱਲ ਕਰਦਾ ਦਾਣਾ ਜਦੋਂ ਦੁੱਧ ਹੁੰਦਾ ਨਾ ਵਿੱਚ ਦਾਣੇ ਦੇ ਪਾਣੀ ਹੁੰਦਾ ਹੈ ਕਹਿ ਲਓ ਛੱਲੀਆਂ ਨੇ ਹੁਣ ਉਹਨੂੰ ਵੀ ਦੁੱਧ ਕਹਿੰਦੇ ਹਾਂ ਅਸੀਂ ਕੱਚਾ ਦਾਣਾ ਹੁੰਦਾ ਦਾਣਾ ਸਾਬਤ ਬਣਿਆ ਹੈ ਸੁੱਕਾ ਨਹੀਂ ਹੈ ਦੁੱਧ ਉਹਨੂੰ ਦਾਣੇ ਨੂੰ ਕੱਢ ਲਓ ਸਾਬਤ ਹੈ ਕੱਢ ਲਓ ਸੁਕਾ ਕੇ ਉਹਨੂੰ ਬੀਜ ਕੇ ਦੇਖ ਲਓ ਜੇ ਜੰਮਿਆ ਤਾਂ ਕਹਿ ਲਓ ਉਹ ਨਹੀਂ ਜਾਂਦਾ ਉਹ ਜੋ ਕੱਚਾ ਹੈ ਇਸ ਕਰਕੇ ਔਰਤ ਦੇ ਅੰਦਰੋਂ ਕਦੇ ਗਿਆਨ ਨਾ ਪੈਦਾ ਹੋਇਆ ਨਾ ਹੋਊਗਾ ਔਰ ਇੱਕ ਵੀ ਔਰਤ ਭਗਤਾਂ 'ਚ ਸ਼ਾਮਲ ਨਹੀਂ ਹੈ ਅੱਜ ਤੱਕ ਰਿਕਾਰਡ ਜਿੰਨੇ ਵੀ ਭਗਤਾਂ ਦੀ ਲਿਸਟ ਆਈ ਇੱਕ ਔਰਤ ਨਹੀਂ ਹੈ ਇਹ ਜਨਨੀ ਹੈ ਜਨਮ ਦੇਣ ਵਾਲੀ ਹੈ ਸੰਸਾਰੀ ਜਨਨੀ ਹੈ ਸੰਸਾਰ ਦਾ ਜਨਮ ਦੇਣ ਵਾਲੀ ਹੈ ਸੰਸਾਰ ਵਿੱਚ ਲਿਆ ਕੇ ਜੋੜਨ ਵਾਲੀ ਹੈ ਸੰਸਾਰ ਨਾਲ ਸਰੀਰ ਨਾਲ ਜੋੜਨ ਵਾਲੀ ਹੈ ਇਹ ਆਤਮਾ ਜੁੜਦੀ ਨਹੀਂ ਇਹਦੇ ਘਰ ਵਿੱਚ ਆਤਮਾ ਸਰੀਰ ਨਾਲ ਜੋੜਨ ਵਾਲੀ ਹੈ ਮਾਇਆ ਨਾਲ ਜੋੜਨ ਵਾਲੀ ਹੈ ਮਾਇਆ ਨੂੰ ਤੋੜਨ ਵਾਲੀ ਨਹੀਂ ਆਦਮੀ ਮਾਇਆ ਨੂੰ ਤੋੜਨ ਵਾਲਾ ਅਸੀਂ ਤਾਂ ਸਰੀਰ ਨੂੰ ਜਿਉਂਦੇ ਨੂੰ ਤੋੜਨਾ, ਤੋੜ ਨਹੀਂ ਸਕਦੀ, ਜੋੜ ਨਹੀਂ ਸਕਦੀ। ਤੋੜਨ ਵੇਲੇ ਜਾਂ ਨਾਮਦੇਵ ਨੂੰ ਕਹਿੰਦੀ ਹੈ ਵੀ ਤੂੰ ਰਾਮ ਛੱਡਦੇ ਖੁਦਾ ਖੁਦਾ ਕਹਿ ਲੈ, ਕੀ ਫਰਕ ਪੈਂਦਾ, ਕਿਉਂ ਕਿਹਾ ਉਹਨੇ, ਕਿਉਂ ਕਹੀਗਾ। ਉਹ ਨਾਮਦੇਵ ਦੇ ਸਰੀਰ ਨੂੰ ਪ੍ਰੇਮ ਕਰਦੀ ਹੈ, ਰੂਪ ਦੇਖ ਦੇਖ
ਨਰੀ।
ਨਾਮਦੇਵ ਨਰਕਾਂ 'ਚ ਪੈ ਜਾਇਆ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਪਰ ਉਹਦੀਆਂ ਅੱਖਾਂ ਦੇ ਸਾਹਮਣੇ ਨਾਮਦੇਵ ਮਾਰਿਆ ਨਾ ਜਾਵੇ, ਸਰੀਰ ਨਾ ਜਾਵੇ। ਉਹ ਤਾਂ ਸਰੀਰ ਛੱਡਣ ਨੂੰ ਮਰਨਾ ਸਮਝਦੀ ਹੈ ਨਾ, ਉਹ ਇਹ ਨਹੀਂ ਸਮਝ ਸਕਦੀ ਵੀ ਸਰੀਰ ਤੋਂ ਬਾਅਦ ਜਿਉਂਦਾ ਰਹਿੰਦਾ, ਉਹਦੇ ਵੱਸ ਦੀ ਗੱਲ ਨਹੀਂ। ਆਤਮਾ ਦੇ ਲੈਵਲ 'ਤੇ ਨਹੀਂ ਪਹੁੰਚ ਸਕਦੀ, ਟਿਕ ਸਕਦੀ ਔਰਤ। ਜਿੰਨੇ ਗ੍ਰੰਥ ਬਣਾਏ ਹੋਏ ਨੇ, ਜਿੰਨੇ ਧਰਮ ਨੇ, ਸਭ ਆਦਮੀ ਦੇ ਨਾਂ 'ਤੇ ਨੇ, ਇਹ ਸੱਚ ਹੈ। ਕਿਸੇ ਧਰਮ ਦੇ ਵਿੱਚ ਵੀ ਪਾਦੜੀ ਕੋਈ ਔਰਤ ਨਹੀਂ ਬਣੀ, ਗੁਰੂ ਕੋਈ ਔਰਤ ਨਹੀਂ ਬਣੀ, ਸਭ ਪੁਲਿੰਗ ਲਫ਼ਜ਼ ਨੇ ਇਹ। ਗੁਰੂ ਲਫ਼ਜ਼ ਪੁਲਿੰਗ ਹੈ, ਸੰਤ ਲਫ਼ਜ਼ ਪੁਲਿੰਗ ਹੈ, ਗੁਰਬਾਣੀ 'ਚ ਸੰਤੜੀ ਦਾ ਜ਼ਿਕਰ ਹੀ ਨਹੀਂ ਹੈ। ਗੁਰਮੁਖ ਲਫ਼ਜ਼ ਪੁਲਿੰਗ ਹੈ, ਖਾਲਸਾ ਲਫ਼ਜ਼ ਪੁਲਿੰਗ ਹੈ, ਸਾਧ ਲਫ਼ਜ਼ ਪੁਲਿੰਗ ਹੈ, ਸਾਰੇ ਪੁਲਿੰਗ ਨੇ। ਸਿੱਖ ਲਫ਼ਜ਼ ਪੁਲਿੰਗ ਹੈ, ਸਿੱਖਣੀ ਹੈ ਹੀ ਨਹੀਂ, ਸਿੱਖਣੀ ਦਾ ਜ਼ਿਕਰ ਹੀ ਨਹੀਂ ਗੁਰਬਾਣੀ 'ਚ। ਇੱਦਾਂ ਮੈਂ ਰੌਲਾ ਪਾਈ ਜਾਂਦਾ ਨੇ ਪਾਗਲ ਵਿਦਵਾਨਾਂ ਦਾ ਕੀ ਹੁੰਦਾ, ਇਹ ਵੀ ਜਾਤੇ ਪਾਉਣ ਲੱਗੇ ਨੇ, ਜਾਤੇ ਆ ਕਹਿ ਤਾਂ ਥੋੜ੍ਹਾ ਜਾਤੇ ਵੀ ਇਹਨਾਂ ਦੇ ਬਰਾਬਰ ਨੇ, ਕੋਈ ਇਹਨਾਂ ਨੇ ਵੋਟਾਂ ਕਿਉਂ ਲੈਣੀਆਂ ਨੇ, ਵੋਟਾਂ ਦਾ ਮਤਲਬ ਹੋਵੇ ਨਾ, ਹੋਵੇ ਇਹਦੇ ਅਲੱਗ ਅਲੱਗ ਨੇ, ਇਹ ਆਪਣੀ ਜਗ੍ਹਾ ਠੀਕ ਹੈ। ਸੰਸਾਰ ਨਾਲ ਜੋੜਦੀ ਹੈ, ਸੰਸਾਰ ਨੂੰ ਤੋੜ ਨਹੀਂ ਸਕਦੀ, ਸੰਸਾਰ ਨਾਲ ਤੋੜ ਦੇ ਨਹੀਂ ਹੋ ਸਕਦਾ। ਸੰਸਾਰ ਦਾ ਤੋੜਨਾ ਹੋਰ ਗੱਲ ਹੈ, ਸੰਸਾਰ ਨਾਲ ਜੋੜਨਾ ਹੋਰ ਗੱਲ ਹੈ। ਫਿਰ ਇਹਦੇ ਸਰੀਰ ਦੇ ਦਸ ਦੁਆਰ ਹੈ ਹੀ ਨਹੀਂ, ਇਹ ਉਹ ਦੁੱਧ ਪੈਦਾ ਕਰ ਸਕਦੀ ਹੈ ਜਿਹੜਾ ਸਰੀਰ ਨੂੰ ਚਾਹੀਦਾ, ਉਹ ਦੁੱਧ ਨਹੀਂ ਪੈਦਾ ਕਰ ਸਕਦੀ ਜਿਹੜਾ ਆਤਮਾ ਨੂੰ ਚਾਹੀਦਾ। ਉਹ ਆ ਦੁੱਧ ਪੈ ਗੁਰਬਾਣੀ ਦੁੱਧ, ਆਤਮਾ ਦਾ ਦੁੱਧ ਨਹੀਂ ਇਹ ਪੈਦਾ ਕਰ ਸਕਦੀ, ਇਹ ਕੱਚਾ ਦੁੱਧ ਪੈਦਾ ਕਰ ਸਕਦੀ ਹੈ ਕੱਚੇ ਸਰੀਰ ਵਾਸਤੇ। ਜਿਹੜਾ ਸਗਲ ਦੁੱਧ ਮੈਂ ਸਗਲ ਬਣਾ ਸੁਪਤ ਮੈਂ ਪੈ ਸੰਤਨ ਸਗਲ ਦੁੱਧ ਮੈਂ, ਇਸਤਰੀ ਦੇ ਦੁੱਧ 'ਚ ਵੀ ਘਿਓ ਹੈ ਪਰ ਉਹੀ ਦੁੱਧ ਹੈ ਜਿਹੜਾ ਬੱਚੇ ਨੂੰ ਦਿੰਦੀ ਹੈ, ਦੂਆ ਦੁੱਧ ਨਹੀਂ ਇਹਦੇ ਕੋਲ। ਇਹ ਦੁੱਧ ਆ ਗੁਰਬਾਣੀ ਹੈ, ਗੁਰਬਾਣੀ ਜਿਹੜਾ ਦੁੱਧ ਹੈ ਨਾ ਜੀ, ਤੱਤ ਹੈ ਪ੍ਰਥਮੇ ਮਾਖਣ, ਤੁਰਕੀ ਬਾਣੀ ਇਹਨੂੰ ਆਈ ਹੋਵੇ ਹੋ ਹੀ ਨਹੀਂ ਸਕਦਾ। ਇਸ ਕਰਕੇ ਬਹੁਤ ਛੋਟੀ ਛੋਟੀ ਉਮਰ ਦੇ ਭਗਤ ਹੋਏ ਨੇ, ਸਾਡੇ ਵੀ ਅੱਠਵੇਂ ਪਾਤਸ਼ਾਹ ਕਿੰਨੀ ਉਮਰ ਦੇ ਸੀ, ਉਹਨਾਂ ਨੂੰ ਗ੍ਰੇਜ ਮਿਲ ਗਈ, ਮਾਂ ਨੂੰ ਕਿਉਂ ਨਾ ਮਿਲੀ, ਦਾਦੀ ਨੂੰ ਕਿਉਂ ਨਾ ਮਿਲੀ, ਜਿਉਂਦੀਆਂ ਨੇ ਕਿਉਂ ਨਾ ਮਿਲੀ। ਸਭ ਕੁਛ ਸਪਸ਼ਟ ਹੈ, ਸਭ ਕੁਛ ਪਤਾ ਹੈ, ਪਰ ਵਿਚਾਰਿਆ ਇਹਨੇ ਮੈਨੂੰ ਗਏ ਹੀ ਨਹੀਂ, ਵਿਚਾਰਿਆ ਤਾਂ ਕੁਛ ਵੀ ਨਹੀਂ ਹੈਗਾ, ਵਿਚਾਰਿਆ ਦਾ ਕੁਛ ਵੀ ਨਹੀਂ ਹੈਗਾ, ਉਹ ਰੌਲਾ ਪਾਈ ਜਾਂਦੇ ਨੇ, ਪਾਈ ਜਾਣ ਰੌਲਾ ਕੀ ਫਰਕ ਪੈਂਦਾ, ਜਿਹਨੂੰ ਗੁਰਬਾਣੀ ਦੀ ਸੋਝੀ ਉਹਨੇ ਰੌਲਾ ਪਾਈ ਜਾਵੇ ਕੀ ਫਰਕ ਪੈਂਦਾ, ਪਾਈ ਜਾਵੇ। ਜਿੱਦਣ ਅਰਥ ਕਰਕੇ ਦਿਖਾਉਣਗੇ ਨਾ, ਸਮਝਣਗੇ ਬਾਣੀ ਨੂੰ, ਉਦੋਂ ਪਤਾ ਲੱਗੂਗਾ ਫਤ ਪੁੱਠੀ ਹੋ ਜੂਗੀ, ਜਿਹੜੀ ਬੁੱਧ ਲਈ ਫਿਰਦਾ ਨਾ ਪੁੱਠੀ ਹੋ ਜੂ ਸਾਰੀ। ਇਹ ਤਾਂ ਪੰਡਿਤ ਨੇ ਵੀ ਨਹੀਂ ਰੌਲਾ ਪਾਇਆ ਕਦੇ, ਪੰਡਿਤ ਨੇ ਕਦੇ ਨਹੀਂ ਰੌਲਾ ਪਾਇਆ ਇਸ ਗੱਲ ਦਾ, ਮੁਸਲਮਾਨਾਂ 'ਚ ਵੀ ਨਹੀਂ ਹੈ, ਈਸਾਈਆਂ 'ਚ ਵੀ ਨਹੀਂ, ਕਿਤੇ ਵੀ ਨਹੀਂ ਹੈ, ਸਿੱਖਾਂ ਸਿੱਖਾਂ ਇਹ ਆਪਣੇ ਆਪ ਨੂੰ ਐਡਵਾਂਸ ਸਮਝਦੇ ਨੇ, ਕਿਉਂ ਬੁੱਧ ਇਹਨਾਂ ਦੀ ਪਹਿਲਾਂ ਮਾਰੀ ਗਈ ਨਾ, 300 ਸਾਲ 300 ਸਾਲ 'ਚ ਇਹਨਾਂ ਨੇ ਆਪਣੇ ਧਰਮ ਦਾ ਨਾਸ ਕਰਤਾ, ਇਹਨਾਂ ਦੀ ਸਪੀਡ ਤੇਜ਼ ਹੈ, ਇਸ ਕਰਕੇ ਆਹ ਤਰੱਕੀ ਕੀਤੀ 300 ਸਾਲ ਸਿਰਫ 300 ਸਾਲ 'ਚ ਨਾਸ ਕਰਤਾ ਸਭ ਕਿਸੇ ਦਾ, ਆਹੀ ਤਰੱਕੀ ਹੈ ਇਹਨਾਂ ਦੀ, ਇਹ ਐਡਵਾਂਸ ਨੇ, ਇਸ ਗੱਲੋਂ ਐਡਵਾਂਸ ਨੇ, ਬਹੁਤ ਤੇਜ਼ ਨੇ, 300 ਸਾਲ 'ਚ ਨਾਸ ਕਰ ਰੱਖਦੇ, ਸਿਖਾਲੀ ਗੱਲ ਹੈ, ਔਖੀ ਗੱਲ ਹੈ, ਆਹੀ ਤਰੱਕੀ ਹੈ ਨਾ, ਹੋਰ ਕੁਛ ਨਹੀਂ ਹੈ, ਤਾਂ ਹੀ ਜ਼ਿਆਦਾ ਰੌਲਾ ਪਾਉਂਦੇ ਨੇ ਵੀ 300 ਸਾਲ 'ਚ ਮਿਟਾ ਕੇ ਰੱਖਦਾ ਸਭ ਕੁਛ।
ਕਮੀ ਸੂਤਕ ਕੰਨ ਪੈ ਲਾ ਇਤਬਾਰੀ ਖਾਏ,
ਇਹਨਾਂ ਨੂੰ ਲੱਗਿਆ ਹੋਇਆ ਸੂਤਕ ਸਾਰਿਆਂ ਨੂੰ, ਇਹ ਕਿਆਰੇ ਸੂਤਕ ਲੱਗੇ ਨੇ, ਕੂੜ ਦਾ ਪ੍ਰਚਾਰ ਹੁੰਦਾ ਉੱਥੇ ਤੇ, ਮਨੋਕਾਮਨਾਵਾਂ ਦੇ ਪ੍ਰਚਾਰ ਨਹੀਂ ਹੁੰਦੇ। ਰਮਾਲੇ ਕਾਹਦੇ ਚੰਗੇ ਲੱਗਦੇ? ਰੂਪ ਦੀ ਪੂਜਾ, ਉੱਥੇ ਹੋਰ ਕਾਹਦੀ ਪੂਜਾ? ਉਹਨੇ ਗੁਲਦਸਤੇ ਰੱਖਿਆ, ਰੂਪ ਹੈ, ਹੋਰ ਕੀ ਹੈ ਉੱਥੇ? ਉਹ ਜਿਹੜੇ ਮੀਨਾਕਾਰੀ ਕੀਤੀ ਹੈ ਗੁਰਦੁਆਰੇ 'ਚ, ਰੂਪ ਹੈ, ਉੱਥੇ ਹੋਰ ਕੀ ਹੈ? ਇਹ ਰੂਪ ਦੇ ਪੁਜਾਰੀ ਨੇ ਸਾਰੇ। ਸੋਨਾ ਕਾਹਦੇ ਚੰਗਾ ਲੱਗਦਾ? ਰੂਪ, ਸਾਰੇ ਰੂਪ ਦੇ ਪੁਜਾਰੀ ਨੇ। ਕੰਨੀ ਸੂਤ ਕੰਨ ਪੈ ਲਾਤ ਮਾਰੀ ਖਾਏ,
ਨਾਨਕ
ਹੰਸਾ ਆਦਮੀ ਇਹਦਾ ਹੰਸਾ ਬੱਧੇ ਜੰਪੁਰ ਜਾਏ। ਜੇ ਏਦਾਂ ਕਰੂ ਨਾ, ਗੁਰਬਾਣੀ ਸੁਣ ਲਈ, ਭਰੋਸਾ ਕੀਤਾ ਨੀ, ਕੰਨਾਂ ਨੂੰ ਸੂਤ ਕਹੇ ਹੈ, ਗੁਰਬਾਣੀ ਸੁਣ ਕੇ ਵੀ ਯਕੀਨ ਨਹੀਂ ਹੈ। ਅੱਜ ਤਾਂ ਫਿਰ ਇਹੀ ਨੇ, ਹੁਣ ਤਾਂ ਕੋਈ ਨੀ, ਹੁਣ ਕਿਸੇ ਨੂੰ ਕੀ ਸੁਣਦਾ? ਜਿਹਨੂੰ ਜਿਹਦੇ ਕੋਲ ਗਿਆਨ ਹੈ ਹੋਰ ਤਰ੍ਹਾਂ ਦਾ, ਜੀ ਤਾਂ ਸੁਣ ਲਈ, ਉਹ ਯਕੀਨ ਮਿਲਿਆ। ਇੰਨੀ ਗੱਲ ਮਿਲੀ ਵੀ ਆਤਮਾ ਅਮਰ ਹੈ, ਇਹ ਤਾਂ ਨਹੀਂ ਪਤਾ ਲੱਗਿਆ ਆਤਮਾ ਕੀ ਹੈ। ਜੰਮਣ ਵਰਨਾ ਕਿਵੇਂ ਮੁੱਕੂਗਾ? ਇਹ ਤਾਂ ਉੱਥੇ ਗਿਆਨ ਨਹੀਂ ਹੈ। ਆਤਮਾ ਅਮਰ ਹੈ ਤਾਂ ਸੁਣੀ ਸੁਣਾਈ ਗੱਲ ਹੈ, ਸਾਰੀ ਕਹਿੰਦੇ ਨੇ, ਤੇ ਕੋਈ ਵੀ ਕਹਿੰਦਾ ਆਤਮਾ ਅਮਰ ਹੈ, ਇੱਦੋਂ ਕਹਾਂ ਕੀ ਹੈ ਫਿਰ? ਆਤਮਾ ਹੁੰਦੀ ਕੀ ਹੈ? ਆਤਮ ਦਰਸ਼ਨ ਕਿਵੇਂ ਕਰੀਏ? ਆਤਮ ਦਰਸ਼ਨ ਕਰਾਓ, ਆਤਮ ਦਰਸ਼ੀ ਨਹੀਂ ਬਣਾਉਂਦੀ ਕੀ ਤਾਂ? ਸਿਰਫ ਇੰਨੀ ਗੱਲ ਕਹਿੰਦੀ ਵੀ ਆਤਮਾ ਅਮਰ ਕੀ ਗੱਲ ਹੈ ਫਿਰ? ਇਹ ਤਾਂ ਸਾਰੇ ਸੁਣੀ ਸੁਣਾਈ ਗੱਲ ਹੈ, ਕੋਈ ਵੀ ਕਹਿ ਦੂਗਾ, ਇਹਦਾ ਕੀ ਹੈ? ਆਤਮ ਦਰਸ਼ਨ ਨਹੀਂ ਕਰਾਉਂਦੀ ਕੀ ਤਾਂ? ਆਤਮ ਦਰਸ਼ਨ ਦੇ ਗਾਹ ਪ੍ਰਾਤਮ ਦਰਸ਼ਨ ਨਹੀਂ ਕਰਾਉਂਦੀ ਫਿਰ ਕੀ ਤਾਂ? ਆਤਮਾ ਦੀ ਗੱਲ ਕਰਦੀ ਹੈ, ਪ੍ਰਾਤਮਾ ਦੀ ਗੱਲ ਗੀਤਾ 'ਚ ਨਹੀਂ ਹੈ। ਆਤਮਾ ਪੈਦਾ ਕਿੱਥੋਂ ਹੁੰਦੀ ਹੈ? ਗੀਤਾ 'ਚ ਨਹੀਂ ਗੱਲ ਹੈਗੀ। ਗੁਰਬਾਣੀ 'ਚ ਆਤਮਾ ਦੀ ਪਦਾਇਸ਼ ਕਿੱਥੋਂ ਹੁੰਦੀ ਹੈ? ਆਤਮਾ ਪੈਦਾ ਕਿੱਥੋਂ ਹੁੰਦੀ ਹੈ? ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉੱਥੇ ਸਮਾਉਂਦੀ ਹੈ। ਜਿੱਥੋਂ ਬੱਦਲ ਪੈਦਾ ਹੁੰਦਾ ਨਾ ਸਮੁੰਦਰ 'ਚੋਂ, ਪਾਣੀ ਉੱਥੇ ਜਾ ਕੇ ਸਮੁੰਦਰ ਫੜ ਆ ਜਾਂਦੇ ਨੇ, ਦਰਿਆ ਚੱਲ ਪੈਂਦੇ ਨੇ, ਆਖਿਰ ਕਿੱਥੇ ਸਮਾਉਂਦਾ? ਸਮੁੰਦਰ ਹੀ ਸਮਝਦਾ, ਇੰਨੇ ਪਾਣੀ ਨੂੰ ਕੋਈ ਨਹੀਂ ਸਮਝਦਾ। ਚਾਹ ਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਓ, ਸਮਾਊਗੀ ਤਾਂ ਜੇ ਪ੍ਰੀਤ ਸੱਚੀ ਹੋਊਗੀ। ਆਤਮਾ ਮਿਲ ਜਿੱਥੋਂ ਪੈਦਾ ਹੋਈ ਹੈ, ਜਿੱਥੋਂ ਵਿਛੜੀ ਹੈ ਉੱਥੇ ਜਾ ਕੇ ਮਿਲੂਗੀ। ਇਹ ਗੱਲ ਗੀਤਾ 'ਚ ਨਹੀਂ ਹੈ।
ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ,
ਨਾਨਕ ਹੰਸਾ ਆਦਮੀ, ਇਹ ਤਾਂ ਹੰਸਾ ਆਦਮੀ ਹੈ, ਉਹ ਲੈ ਗਿਆ ਵੱਧ ਗਿਆ ਜੰਮ, ਜੰਮ ਕਿਵੇਂ ਲੈ ਗਿਆ? ਇਹਨੇ ਆਪਣੇ ਭਰਮ ਦਾ ਜਾਲ, ਮੱਕੜੀ ਆਪਣਾ ਜਾਲ ਬੁਣਦੀ ਆਲੇ ਦੁਆਲੇ ਉਹ ਜੇ ਫਸ ਜਾਂਦੀ ਹੈ। ਇਹਨੇ ਆਪਣਾ ਹੀ ਜਾਲ ਬੁਣਿਆ, ਅਕਲ ਨੇ ਇਹਦੀ ਨੇ ਉਹ ਜੇ ਫਸਿਆ ਹੋਇਆ। ਇਹ ਸਾਰੇ ਆਪਣੀ ਅਕਲ ਦੇ ਹੀ ਧਰਮ ਬਣਾਏ ਹੋਏ ਨੇ ਆਦਮੀ ਨੇ, ਇਹ ਜੇ ਫਸਿਆ ਹੋਇਆ, ਆਪਣੇ ਤਾਣੇ ਬਾਣੇ ਜਾਲ ਜਿਹਾ ਹੋਇਆ ਹੈ। ਦੇਖੋ ਤਾਣੇ ਬਾਣੇ ਚੱਲ ਜੇ ਤਾਂ ਇਕੱਲੇ ਤਾਣੇ 'ਚ ਨਿਕਲ ਜਾ, ਇਹ ਵੀ ਗੱਲ ਹੈ। ਜੇ ਬਾਣਾ ਨਾ ਹੋਵੇ ਫਿਰ ਨਿਕਲ ਜਾ। ਤਾਣੇ 'ਚ ਕੀ ਹੈ? ਤਾਣੇ ਦਾ ਜਗ੍ਹਾ ਹੁੰਦੀ ਹੈ ਨਿਕਲਣ ਨੂੰ, ਬਾਣਾ ਰੋਕਦਾ ਨਿਕਲਣ ਤੇ। ਤਾਣਾ ਬਾਣਾ ਕਾਹਦਾ ਹੈ? ਜਿੱਥੇ ਆਪਾਂ ਵਿਰੋਧੀ ਹੈ ਗੱਲ, ਤਾਣਾ ਇਹਨੂੰ ਚੱਲਦਾ, ਬਾਣਾ ਇਹਨੂੰ ਚੱਲਦਾ, ਉੱਠੇ ਪਾਸੇ ਨੂੰ ਧਾਗੇ ਨਹੀਂ ਚੱਲਦੇ, ਉਲਟੇ ਪਾਸੇ ਧਾਗੇ ਚੱਲਦੇ ਨੇ। ਜਿੰਨੀਆਂ ਗੱਲਾਂ ਅਸੀਂ ਸਿੱਧੀਆਂ ਕਹਿੰਦੇ ਉੱਨੀਆਂ ਪੁੱਠੀਆਂ ਕਹਿ ਦਈਏ ਧਰਮ ਦੇ ਵਿੱਚ, ਇਹ ਤਾਣਾ ਵਾਲਾ ਹੋ ਗਿਆ। ਜੋ ਗਰੀਬ ਕਬੀਰ ਨੇ ਪਹਿਲਾਂ ਵਿੱਚ ਕਰਿਆ ਉਹ ਤਾਣਾ ਵਾਲਾ ਹੈ। ਤਾਣਾ ਵਾਲਾ ਸਭ ਤਜੇ ਉਹ ਹੈ
ਕਬੀਰ,
ਉਹ ਛੱਡਦਾ ਤਾਣਾ ਬਾਣਾ ਛੱਡਿਆ, ਤਾਣਾ ਨਹੀਂ ਛੱਡਿਆ, ਤਾਣਾ ਬਾਣਾ ਛੱਡਿਆ। ਗੁਰਬਾਣੀ ਇੱਕੋ ਦਿਸ਼ਾ ਨੂੰ ਚੱਲੇ ਤੀਰ ਨੇ ਸਾਰੇ, ਹੁਕਮ ਮੰਨਿਆ ਹੁਕਮ ਹੀ ਚੱਲਦਾ ਸਾਰਾ, ਇੱਕੋ ਦਿਸ਼ਾ ਚ ਨੂੰ ਚੱਲਦੇ ਨੇ। ਬਾਣਾ ਵਿਰੋਧ ਉਹਨੂੰ ਕੱਟ ਦੇਣਾ, ਆਪਣੀਆਂ ਗੱਲਾਂ ਨੂੰ ਆਪੇ ਕੱਟ ਦੇਣਾ, ਇਹ ਮੰਨ ਲੈਣਾ ਪਰਮੇਸ਼ਰ ਕਰਦਾ, ਇਹ ਵੀ ਮੰਨ ਲੈਣਾ